ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ, ਸਤਨਾਮ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ, ਸੁਖ ਮੰਗਲ ਕਲਿਆਣ ਸਹਿਜ ਧੁਨ, ਪ੍ਰਭ ਕੇ ਚਰਨ ਨਿਹਾਰਿਆ, ਰੱਖਣ ਹਾਰੈ ਰਾਖਿਓ ਬਾਰਿਕ, ਸਤਿਗੁਰ ਤਾਪ ਉਤਾਰਿਆ, ਸੁਖ ਮੰਗਲ ਕਲਿਆਣ ਸਹਿਜ ਧੁਨ, ਪ੍ਰਭ ਕੇ ਚਰਨ ਨਿਹਾਰਿਆ, ਰੱਖਣ ਹਾਰੈ ਰਾਖਿਓ ਬਾਰਿਕ, ਸਤਿਗੁਰ ਤਾਪ ਉਤਾਰਿਆ, ਉਭਰੇ ਸਤਿਗੁਰ ਕੀ ਸਰਣਾਈ, ਜਾ ਕੀ ਸੇਵ ਨਾ ਬਿਰਥੀ ਜਾਈ, ਰਹਾਉ ਘਰ ਮਹਿ ਸੁਖ ਬਾਹਰ ਫੁਨ ਸੁਖਾ, ਪ੍ਰਭ ਆਪਣੇ ਭਏ ਦਇਆਲਾ, ਨਾਨਕ ਵਿਘਨ ਨਾ ਲਾਗੈ ਕੋ, ਮੇਰਾ ਪ੍ਰਭ ਹੋਆ ਕਿਰਪਾਲਾ, ਘਰ ਮੈਂ ਸੁਖ ਬਾਹਰ ਫੁਨ ਸੁਖਾ, ਪ੍ਰਭ ਆਪਣੇ ਭਏ ਦਇਆਲਾ, ਨਾਨਕ ਵਿਘਨ ਨਾ ਲਾਗੈ ਕੋ, ਮੇਰਾ ਪ੍ਰਭ ਹੋਆ ਕਿਰਪਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀ ਇੱਕ ਅਦੁੱਤੀ, ਗੁਰੂ ਨਾਨਕ ਦੇਵਾ ਓਅੰਕਾਰ, ਗੁਰ ਅੰਗਦ ਅਭੇਵਾ, ਸਤਨਾਮ ਗੁਰ ਅਮਰ ਪਿਆਰੇ, ਕਰਤਾ ਰਾਮਦਾਸ ਗੁਰਵਾਰੇ, ਪੁਰਖ ਸ੍ਰੀ ਅਰਜਨ ਸੁਖਦਾਨੀ, ਨਿਰਭਉ ਹਰ ਗੋਬਿੰਦ ਗੁਣ ਖਾਨੀ, ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ, ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ, ਅਜੂਨੀ ਤੇਗ ਬਹਾਦਰ ਰਾਈ, ਸੈਭੰ ਗੁਰ ਦਸਮੇਸ਼ ਸਹਾਈ, ਗੁਰ ਪ੍ਰਸਾਦ ਗੁਰੂ ਗ੍ਰੰਥ ਗਿਆਨਾ, ਵਾਹਿਗੁਰੂ ਬੰਦਨ ਭਗਵਾਨਾ, ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ कहां बुद्ध प्रभ तुच्छ हमारी, बरन सकै महिमा जो तिहारी। हम ना सकत कर सिफत तुम्हारी, आप ले हो तुम कथा सुधारी। दसां पातशाहियां दी आत्मक जागदी जोत, ज्ञान स्वरूप शब्दावतार, प्रगट गुरां की देह, प्रतख सतगुरु श्री गुरु ग्रंथ साहिब जी महाराज जी दी पावन हजूरी विखे अमृत वेले सचखंड हरिमंदर साहिब दरबार साहिब तो आए सतगुरु श्री गुरु ग्रंथ साहिब महाराज जी दे पावन हुक्मनामे दी कथा विचार रोजाना आपां सारे संसार अंदर बैठे हुए गुरु के प्यार वाले गुरसिख गुरुद्वारा मंजी साहिब दीवान हाल तो सरवण करते हाँ। अज सतगुरु जी ने गुरु अर्जन देव साहिब जी महाराज ने जो आपां नूं उपदेश बख्शिया है, हुक्म बख्शिया है, वो पावन पवित्र विचार सरवण करन दे वास्ते आपां विचार करन वास्ते हाजरियां पर रहे हाँ। आओ पहला फतेह बुलाइए, वाहे गुरु जी का खालसा, वाहे गुरु जी की फतेह। रहाओ दियां पंक्तियां हन, उबरे सतगुर की सरनाई, जाकी सेव ना बिरथी जाई। सारे शब्द दा केंद्री भाव रहाओ दियां पंक्तियां अंदर, ते रहाओ दियां पंक्तियां दी व्याख्या सारा शब्द ये जो विद्वान हन उन्हां दे अनुसार विचार रहाओ दियां पंक्तियां तो आरंभ करदे हां। सतगुरु कैसे हन? सत पुरख जिन जानिया, सतगुर तिसका नाओ, तिसका संग सिख उधरै, नानक हर गुण गाओ। सतगुरु श्री गुरु नानक देव साहिब जी महाराज जिन्ना ने निर्गुण तो सरगुण स्वरूप धार के मात लोक अंदर अपना आप प्रगट कीता। सतगुरु जी गुर अवतार हन। संसार अंदर जितने भी अवतार आए, महापुरख आए, पैगंबर आए, सारिया नू मात लोक विच आके अपना गुरु धारना पिया, ता उन्हां नूं ज्ञान दी सरूप दे ज्ञान दी प्राप्ति हुई। पर सतगुरु नानक देव साहिब जी महाराज तुरों ही गुर अवतार हन। जे संसारक विद्या पढ़न वास्ते गोपाल पादे दे कोल बिठाया ਤਾਂ ਪਾਦੇ ਨੂੰ ਹੀ ਸਿੱਖਿਆ ਦੇ ਕੇ ਉਪਦੇਸ਼ ਦੇ ਕੇ ਸਤਿਗੁਰੂ ਜੀ ਆਏ। ਮਰਿਆਦਾ ਪੁਰਸ਼ੋਤਮ ਹਨ। ਪਹਿਲੇ ਦਿਨ ਸਤਿਗੁਰੂ ਪਿਤਾ ਸਤਿਗੁਰੂ ਮਹਾਰਾਜ ਆਪਣੇ ਪਿਤਾ ਦਾ ਹੁਕਮ ਮੰਨ ਕੇ ਜਿਵੇਂ ਜਿਵੇਂ ਪਾਦਾ ਪੜ੍ਹਾਉਂਦਾ ਪੜ੍ਹਦੇ ਰਹੇ, ਪਰ ਦੂਸਰੇ ਦਿਨ ਚੁੱਪ ਕਰ ਗਏ। ਜਦੋਂ ਕਹਿਣ ਲੱਗਿਆ ਵੀ ਤੁਸੀਂ ਪੜ੍ਹੋ ਨਹੀਂ ਤਾਂ ਮੈਂ ਤੁਹਾਨੂੰ ਛੜੀਆਂ ਨਾਲ ਮਾਰਾਂਗਾ, ਤੇ ਸਤਿਗੁਰੂ ਜੀ ਕਹਿਣ ਲੱਗੇ ਵੀ ਕੀ ਤੂੰ ਪੜ੍ਹਾਉਣਾ ਚਾਹੁੰਦਾ ਹੈ? ਕਿਹਾ ਜੋ ਤੁਹਾਡੇ ਪਿਤਾ ਦਾ ਕਾਰੋਬਾਰ ਹੈ, ਪਟਵਾਰ ਦਾ ਲੇਖਾ ਜੋਖਾ ਸਾਰਾ ਮੈਨੂੰ ਆਉਂਦਾ ਹੈ। ਸਤਿਗੁਰੂ ਜੀ ਕਹਿਣ ਲੱਗੇ ਵੀ ਇਹ ਠੀਕ ਹੈ, ਦੁਨਿਆਵੀ ਤੌਰ 'ਤੇ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਇਸ ਵਿੱਦਿਆ ਦੇ ਨਾਲ ਮਨੁੱਖ ਸੁੱਖ ਦੇ ਨਾਲ ਆਪਣੀ ਰੋਟੀ ਕਮਾ ਸਕਦਾ ਹੈ, ਉਪਜੀਵਿਕਾ ਚਲਾ ਸਕਦਾ ਹੈ, ਪਰ ਪ੍ਰਲੋਕ ਦੇ ਵਿੱਚ ਤਾਂ ਇਹ ਸਹਾਇਤਾ ਨਹੀਂ ਕਰੇਗੀ ਪੜ੍ਹਾਈ। ਕਹਿਣ ਲੱਗਿਆ ਫਿਰ ਤੁਸੀਂ ਦੱਸੋ। ਤਾਂ ਸਤਿਗੁਰੂ ਜੀ ਨੇ ਫਿਰ ਉਪਦੇਸ਼ ਦਿੱਤਾ, ਸ੍ਰੀ ਰਾਗ ਮਹੱਲ ਪਹਿਲਾ। ਜਾਲ ਮੋਹ ਕਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾ ਵਾਰ। ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ। ਇਹ ਸੁਣ ਕੇ ਗੋਪਾਲ ਪਾਧਾ ਹੈਰਾਨ ਹੋ ਗਿਆ ਵੀ ਇਹ ਕੋਈ ਬਾਲਕ ਸਧਾਰਨ ਬਾਲਕ ਨਹੀਂ, ਇਹ ਤਾਂ ਬਹੁਤ ਉੱਚੇ ਇਹਨਾਂ ਦੇ ਬਚਨ ਹਨ, ਅਗੰਮੀ ਬਚਨ ਹਨ। ਜਦੋਂ ਅਗਲੇ ਦਿਨ ਪਿਤਾ ਜੀ ਆਏ, ਮਹਿਤਾ ਕਲਿਆਣ ਚੰਦ ਜੀ, ਕਿਹਾ ਵੀ ਮੇਰਾ ਬਾਲਕ ਕੁਝ ਪੜ੍ਹ ਜਾਏਗਾ ਜਾਂ ਨਹੀਂ। ਇਹ ਸੁਣ ਕੇ ਗੋਪਾਲ ਪਾਧੇ ਨੇ ਕਿਹਾ, ਇਨ ਪੜ੍ਹਨੇ ਕੇ ਪਰੋਹ ਨਾ ਖਿਆਲਾ, ਇਹ ਕਰਤਾ ਵਿਦਿਆ ਕੇ ਜਾਲਾ, ਬਿਨਾਂ ਪੜ੍ਹਾਏ ਪੜ੍ਹ ਰਹੇ ਅਵਰ ਪੜ੍ਹਾਵਨਹਾਰ। ਇਹਨਾਂ ਦੇ ਪੜ੍ਹਨ ਦੇ ਤੁਸੀਂ ਖਿਆਲ ਵਿੱਚ ਨਾ ਪਵੋ, ਇਹ ਤਾਂ ਬਿਨਾਂ ਪੜ੍ਹਾਇਆ ਹੀ ਸਾਰਾ ਕੁਝ ਪੜ੍ਹੇ ਹੋਏ ਹਨ, ਕਿਉਂਕਿ ਇਹ ਕਰਤਾ ਵਿਦਿਆ ਕੇ ਜਾਲਾ, ਇਹ ਤਾਂ ਸਾਰੀਆਂ ਵਿਦਿਆਵਾਂ ਦੇ ਕਰਤੇ ਹੀ ਆਪ ਹਨ, ਸਾਰੀ ਵਿਦਿਆ ਬਣਾਈ ਹੀ ਇਹਨਾਂ ਨੇ ਹੈ, ਇਹਨਾਂ ਤੋਂ ਹੀ ਸਾਰੀ ਵਿਦਿਆ ਹੈ, ਇਹ ਤਾਂ ਸਾਰਾ ਕੁਝ ਪਹਿਲਾਂ ਹੀ ਪੜ੍ਹੇ ਹੋਏ ਹਨ। ਪਰ ਸਤਿਗੁਰੂ ਜੀ ਨੇ ਜੋ ਮਾਇਆ ਮੋਹ ਦਾ ਪਰਦਾ ਪਾਇਆ ਸੀ, ਥੋੜ੍ਹੀ ਦੇਰ ਵਾਸਤੇ ਕਈ ਵਾਰ ਵਿਸ਼ਵਾਸ ਆਉਂਦਾ, ਮੁੜ ਕੇ ਫਿਰ ਭਰਮ ਜਾਂਦੇ, ਆਪਣਾ ਬਾਲਕ ਹੀ ਸਮਝਦੇ। ਸੁਰੋਹ ਵਿਚਾਰ, ਵਿਚਾਰ ਤੋਂ ਭਾਵ ਇਹ ਹੈ ਕਿ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੋ ਧੁਰੋਂ ਹੀ ਗਿਆਨ ਸਰੂਪ ਹਨ, ਗੁਰ ਅਵਤਾਰ ਹਨ, ਇਹਨਾਂ ਨੂੰ ਸੰਸਾਰ ਵਿੱਚ ਆ ਕੇ ਕਿਸੇ ਜੀਵ ਕੋਟੀ ਦੇ ਰਿਖੀ ਨੂੰ, ਸੰਤ ਮਹਾਤਮਾ ਨੂੰ ਗੁਰੂ ਧਾਰਨ ਦੀ ਲੋੜ ਨਹੀਂ ਪਈ, ਕਿਉਂਕਿ ਗੁਰ ਪਰਮੇਸ਼ਰ ਆਪ ਹਨ। ਜਦੋਂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪੁਰਾਤਨ ਜਨਮ ਸਾਖੀ 'ਚ ਜ਼ਿਕਰ ਆਉਂਦਾ ਹੈ, ਵੇਈ ਨਦੀ ਦੁਆਰਾ ਅਲੋਪ ਹੋ ਕਰਕੇ ਸੱਚਖੰਡ ਗਏ, ਅਕਾਲ ਪੁਰਖ ਨੇ ਕਿਹਾ ਕਿ ਤੁਸੀਂ ਗੁਰ ਪਰਮੇਸ਼ਰ ਹੋ, ਮੈਂ ਪਾਰ ਬ੍ਰਹਮ ਪਰਮੇਸ਼ਰ ਹਾਂ, ਮੇਰੇ ਵਿੱਚ ਤੁਹਾਡੇ ਵਿੱਚ ਕੋਈ ਭੇਦ ਨਹੀਂ ਹੈ, ਇਸ ਵਾਸਤੇ ਤੁਸੀਂ ਇਹ ਵਿਚਾਰ ਕਿਉਂ ਲਿਆਂਦੀ ਕਿ ਤੁਸੀਂ ਮੈਨੂੰ ਇੱਥੇ ਗੁਰੂ ਧਾਰਨ ਵਾਸਤੇ ਆਏ ਹੋ, ਗੁਰਮੰਤਰ ਲੈਣ ਵਾਸਤੇ ਆਏ ਹੋ? ਤਾਂ ਸਤਿਗੁਰੂ ਜੀ ਨੇ ਕਿਹਾ ਕਿ ਸੰਸਾਰ ਦੀ ਜੋ ਮਰਿਆਦਾ ਆਪਨੇ ਬਣਾਈ ਹੈ, ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮ ਨਾਰਦੈ ਵੇਦ ਵਿਆਸੈ ਕੋਈ, ਵੀ ਗੁਰੂ ਤੋਂ ਬਿਨਾਂ ਗਿਆਨ ਨਹੀਂ ਹੋ ਸਕਦਾ। ਉਹ ਸੰਸਾਰ ਦੀ ਮਰਿਆਦਾ ਨੂੰ ਕਾਇਮ ਰੱਖਣ ਦੇ ਵਾਸਤੇ ਅਸੀਂ ਤੁਹਾਡੇ ਕੋਲ ਆਏ ਹਾਂ। ਸੋ ਐਸੇ ਸਤਿਗੁਰੂ, ਸਤ ਦਾ ਅਰਥ ਹੁੰਦਾ ਹੈ ਜੋ ਸਦਾ ਹੈ, ਇੱਕ ਰਸ, ਅਤੇ ਗੁਰ ਦਾ ਅਰਥ ਹੈ ਪ੍ਰਕਾਸ਼ ਰੂਪ, ਜੋ ਅਗਿਆਨ ਦੇ ਅੰਧੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰ ਦੇਵੇ। ਅਤੇ ਰੰਗ ਨਾਮ ਚੈਤਨ ਕੋ ਹੋਈ, ਜੋ ਚੈਤਨ ਸਰੂਪ ਹੈ, ਜੋ ਪ੍ਰਕਾਸ਼ ਰੂਪ ਹੈ। ਐਸੇ ਜੋ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਦਸੇ ਪਾਤਸ਼ਾਹੀਆਂ, ਹੁਣ ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ, ਗਿਆਨ ਸਰੂਪ, ਸ਼ਬਦਾ ਅਵਤਾਰ, ਪ੍ਰਗਟ ਗੁਰਾਂ ਕੀ ਸਾਚੀ ਦੇਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ। ਸੋ ਐਸੇ ਸਤਿਗੁਰੂ ਦੀ ਸ਼ਰਨ ਵਿੱਚ ਆਉਣ ਕਰਕੇ, ਸ਼ਰਨ ਆਈ, ਸ਼ਰਨ ਵਿੱਚ ਆਉਣ ਕਰਕੇ ਉਭਰੇ ਉਧਾਰ ਹੋ ਜਾਂਦਾ ਹੈ, ਭਲਾ ਹੋ ਜਾਂਦਾ ਹੈ। ਕਿਉਂਕਿ ਸਤਿਗੁਰੂ ਦੀ ਐਸੀ ਵਡਿਆਈ ਹੈ, ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲੱਤਰ ਵਿੱਚੇ ਗਤ ਪਾਈ, ਨਾਨਕ ਸਤਿਗੁਰ ਭੇਟੀਐ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਇਹ ਸਤਿਗੁਰੂ ਦੀ ਵਡਿਆਈ ਹੈ। ਪਿਛਲੇ ਸਮਿਆਂ ਦੇ ਜਿਹੜੇ ਆਪਣੇ ਆਪ ਨੂੰ ਗੁਰੂ ਕਹਾਉਣ ਵਾਲੇ, ਉਹ ਕੋਈ ਸੰਨਿਆਸ ਦਾ ਉਪਦੇਸ਼ ਦਿੰਦੇ, ਕੋਈ ਯੋਗ ਦਾ ਦਿੰਦੇ, ਕੋਈ ਰਾਜਿਆਂ ਤੋਂ ਰਾਜ ਛਡਾ ਕੇ ਕੰਨ ਪਾੜ ਕੇ ਮੁੰਦਰਾ ਪਾ ਦਿੰਦੇ, ਕੋਈ ਸਿਰ 'ਚ ਕਹਿੰਦੇ ਸਵਾਹ ਪਾ ਲਓ, ਕੋਈ ਕੁਝ ਕਰਦੇ ਕੋਈ ਕੁਝ ਕਰਦੇ, ਪਰ ਸਤਿਗੁਰੂ ਦੀ ਵਡਿਆਈ ਸਭ ਤੋਂ ਵੱਡੀ ਹੈ। ਐਸੀ ਸਤਿਗੁਰੂ ਨੇ ਬਖਸ਼ਿਸ਼ ਕੀਤੀ ਵੀ ਤੁਸੀਂ ਪਰਿਵਾਰ ਵਿੱਚ ਰਹੋ, ਗੁਰੂ ਦੇ ਨਾਲ ਜੁੜੇ ਰਹੋ, ਪ੍ਰਭੂ ਦੇ ਨਾਲ ਜੁੜੇ ਰਹੋ, ਸੁਖੈਨ ਹੀ ਮੁਕਤ ਵੀ ਹੋ ਜਾਓਗੇ। ਨਾਨਕ ਸਤਿਗੁਰੂ ਭੇਟੀਐ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਵੀ ਆਪਣੇ ਪਰਿਵਾਰ ਨਾਲ ਹੱਸੋ ਖੇਡੋ, ਵੀ ਜੋ ਪਦਾਰਥ ਪਰਮਾਤਮਾ ਨੇ ਛਕਣ ਵਾਸਤੇ ਬਣਾਏ ਹਨ, ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਉਹਨਾਂ ਪਦਾਰਥਾਂ ਨੂੰ ਵੀ ਛਕੋ, ਪਰਿਵਾਰ ਵਿੱਚ ਵੀ ਰਹੋ, ਸੰਸਾਰ ਦੇ ਨਾਲ ਆਪਣਾ ਵਰਤ ਵਿਹਾਰ ਵੀ ਰੱਖੋ ਅਤੇ ਪ੍ਰਭੂ ਦੇ ਨਾਲ ਵੀ ਜੁੜੇ ਰਹੋ। ਜਿਉਂ ਕਮਲ ਰਹੇ ਵਿੱਚ ਪਾਣੀ ਹੈ, ਜਿਸ ਤਰ੍ਹਾਂ ਕਮਲ ਪਾਣੀ ਵਿੱਚ ਨਿਰਲੇਪ ਰਹਿੰਦਾ ਹੈ, ਉਹਦੇ ਨਿਰਲੇਪ ਰਹਿਣ ਦਾ ਜੋ ਵਿਸ਼ੇਸ਼ ਗੁਣ ਇਹ ਹੈ, ਕਿਉਂਕਿ ਉਹਦਾ ਮੁੱਖ ਸੂਰਜ ਵੱਲ ਹੈ, ਇਸ ਕਰਕੇ ਪਾਣੀ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਪਾਣੀ ਉਹਨੂੰ ਛੂਹ ਨਹੀਂ ਸਕਦਾ। ਇਸੇ ਤਰ੍ਹਾਂ ਹੀ ਜਿਨ੍ਹਾਂ ਦਾ ਮੁੱਖ ਗੁਰੂ ਦੇ ਵੱਲ ਹੈ, ਜਿਨ੍ਹਾਂ ਦਾ ਧਿਆਨ ਪਾਰ ਬ੍ਰਹਮ ਦੇ ਵੱਲ ਹੈ, ਧਿਆਨ ਪਾਰ ਬ੍ਰਹਮਣ ਹੈ, ਜਿਨ੍ਹਾਂ ਧਿਆਨ ਪਾਰ ਬ੍ਰਹਮਣ ਹੈ, ਪਾਰ ਬ੍ਰਹਮ ਵੱਲ ਜਿਨ੍ਹਾਂ ਦਾ ਧਿਆਨ ਹੈ, ਉਹ ਭਾਵੇਂ ਸੰਸਾਰ ਦੇ ਜਿੰਨੇ ਮਰਜ਼ੀ ਪਦਾਰਥਾਂ ਰੂਪੀ ਜਲ ਦੇ ਵਿੱਚ ਵੀ ਰਹਿਣ, ਪਰ ਉਹਨਾਂ ਦਾ ਧਿਆਨ ਵਾਹਿਗੁਰੂ ਵੱਲ ਹੋਣੇ ਕਰਕੇ ਪਦਾਰਥਾਂ ਦਾ, ਸੰਸਾਰਕ ਸੁੱਖਾਂ ਦਾ, ਸੰਸਾਰਕ ਪਦਵੀਆਂ ਦਾ ਉਹਨਾਂ 'ਤੇ ਅਸਰ ਨਹੀਂ ਹੁੰਦਾ, ਉਹਨਾਂ ਦੇ ਅੰਦਰ ਉਹ ਪਕੜ ਨਹੀਂ ਰਹਿ ਜਾਂਦੀ, ਪਕੜ ਖਤਮ ਹੋ ਜਾਂਦੀ ਹੈ। ਜੇ ਹੁਣ ਕੋਈ ਆਪਾਂ ਨੂੰ ਪੁੱਛੇ ਵੀ ਜੀਵਨ ਮੁਕਤ ਦੇ ਅੱਖਰੀ ਅਰਥ ਕੀ ਹਨ, ਤੇ ਅੱਖਰੀ ਅਰਥ ਫਿਰ ਆਪਾਂ ਇਹੀ ਦੱਸਾਂਗੇ ਵੀ ਜਿਹਦੇ ਅੰਦਰ ਪਕੜ ਨਹੀਂ ਹੈ, ਸੁੱਖਾਂ ਦੇ ਨਾਲ, ਪਦਵੀ ਦੇ ਨਾਲ, ਸੰਸਾਰ ਦੇ ਨਾਲ ਮੋਹ ਨਹੀਂ ਹੈ, ਪਕੜ ਨਹੀਂ ਹੈ, ਉਹ ਜਿਉਂਦਾ ਹੋਇਆ ਹੀ ਮੁਕਤ ਹੈ, ਉਹ ਬੰਧਨਾਂ ਤੋਂ ਰਹਿਤ ਹੈ। ਕਿਉਂਕਿ ਬੰਧਨ ਹੈ ਹੀ ਸਾਰੇ ਮੋਹ ਕਰਕੇ, ਅਤੇ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ। ਸੋ ਸਤਿਗੁਰੂ ਨੇ ਆਪਣੇ ਗੁਰਸਿੱਖਾਂ 'ਤੇ ਸਾਡੇ 'ਤੇ ਇਤਨੀ ਬਖਸ਼ਿਸ਼ ਕੀਤੀ ਹੈ ਵੀ ਤੁਸੀਂ ਘਰ 'ਚ ਰਹੋ, ਪਰਿਵਾਰ ਵਿੱਚ ਰਹੋ, ਪਰ ਪ੍ਰਭੂ ਦੇ ਵਿੱਚ ਧਿਆਨ ਜੋੜ ਕੇ ਰੱਖੋ, ਗੁਰੂ ਦੇ ਨਾਲ ਹਮੇਸ਼ਾ ਜੁੜੇ ਰਹੋ, ਸੁਖੈਨ ਹੀ ਮੁਕਤ ਹੋ ਜਾਓਗੇ, ਬੰਧਨਾਂ ਤੋਂ ਰਹਿਤ ਹੋ ਜਾਓਗੇ, ਜਿਉਂਦਿਆਂ ਹੀ ਤੁਹਾਡੇ ਬੰਧਨ ਸਾਰੇ ਕੱਟੇ ਜਾਣਗੇ। ਇਹ ਸਤਿਗੁਰੂ ਦੀ ਵਡਿਆਈ ਹੈ। ਐਸੇ ਸਤਿਗੁਰੂ ਦੀ ਸ਼ਰਨ ਵਿੱਚ ਆਉਣੇ ਕਰਕੇ ਉਧਾਰ ਹੋ ਜਾਂਦਾ ਹੈ, ਭਲਾ ਹੋ ਜਾਂਦਾ ਹੈ, ਫਿਰ ਸਤਿਗੁਰੂ ਦੀ ਸੇਵਾ ਵੀ ਸਫਲ ਹੈ। ਕਿਉਂਕਿ ਜਿਹਦੀ ਸੇਵਾ ਕੀਤਿਆਂ ਲੇਖਾ ਦੇਣਾ ਪਵੇ, ਸਾ ਸੇਵਾ ਔਖੀ ਹੋਈ, ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ, ਫਿਰ ਲੇਖਾ ਪੁੱਛੇ ਨਾ ਕੋਈ। ਸਤਿਗੁਰੂ ਦੀ ਸੇਵਾ ਸਹਿਤ ਫਲਾਂ ਦੇ ਹੈ, ਸਾਰੇ ਫਲ ਦੇਣ ਵਾਲੀ ਹੈ। ਪਰ ਸਤਿਗੁਰੂ ਜੀ ਨੇ ਇੱਕ ਵਿਚਾਰ ਵੀ ਕਹੀ ਹੈ, ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਚਿੱਤ ਲਗਾ ਕੇ ਸੇਵਾ ਕਰੋ, ਦਿਲੋਂ ਪਿਆਰ ਦੇ ਨਾਲ ਸੇਵਾ ਕਰੋ, ਸਮਰਪਿਤ ਹੋ ਕੇ ਕਰੋ, ਭਾਵਨਾ ਦੇ ਨਾਲ ਸੇਵਾ ਕਰੋ, ਉਹ ਸੇਵਾ ਸਹਿਤ ਫਲਾਂ ਦੇ ਹੈ। ਸੋ ਜਿਨ੍ਹਾਂ ਨੇ ਵੀ ਗੁਰੂ ਦੀ ਸੇਵਾ ਕੀਤੀ ਉਹ ਸੇਵਾ ਬਿਰਥ ਨਹੀਂ ਜਾਂਦੀ, ਇਹ ਸਤਿਗੁਰੂ ਦੀ ਵਡਿਆਈ ਹੈ। ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ, ਘਾਲ ਨਾ ਭਾਣੈ, ਐਸਾ ਵਾਹਿਗੁਰੂ ਹੈ ਕਿਸੇ ਦੀ ਘਾਲਨਾ ਨੂੰ ਬਿਰਥ ਨਹੀਂ ਜਾਣ ਦਿੰਦਾ। ਤਿਲ ਜਿੰਨੀ ਵੀ ਜੇ ਕਿਸੇ ਨੇ ਕੋਈ ਘਾਲਨਾ ਕੀਤੀ ਹੈ ਉਹਦਾ ਵੀ ਉਸ ਨੂੰ ਫਲ ਮਿਲੇਗਾ, ਲਾਭ ਮਿਲੇਗਾ। ਸਤਿਗੁਰੂ ਦੀ ਸੇਵਾ ਸਦਾ ਹੀ ਸਫਲ ਹੈ, ਉਹ ਬਿਰਥ ਨਹੀਂ ਜਾ ਸਕਦੀ। ਪਰ ਜੇ ਕੋਈ ਚਿੱਤ ਲਾ ਕੇ ਸੇਵਾ ਕਰੇ ਉਹਦੀ ਭਾਵਨਾ ਪੂਰੀ ਹੋਏਗੀ। ਤੇ ਜੇ ਕਿਸੇ ਦੇ ਮਨ ਅੰਦਰ ਨਿਸ਼ਕਾਮ ਭਾਵਨਾ ਆ ਜਾਵੇ, ਐਸੀ ਭਾਵਨਾ ਬਣ ਜਾਵੇ ਕਿ ਸਤਿਗੁਰੂ ਮੈਨੂੰ ਤਾਂ ਕੁਝ ਵੀ ਨਹੀਂ ਚਾਹੀਦਾ, ਮੈਨੂੰ ਤਾਂ ਕੇਵਲ ਤੁਹਾਡੇ ਚਰਨਾਂ ਦਾ ਪਿਆਰ ਹੀ ਚਾਹੀਦਾ ਹੈ, ਨਾ ਦੁਨੀਆਂ ਦਾ ਰਾਜ ਚਾਹੀਦਾ ਹੈ, ਮੁਕਤੀ ਵੀ ਨਹੀਂ ਚਾਹੀਦੀ। ਮੁਕਤ ਬਪੜੀ ਪੀ ਗਿਆਨੀ ਤਿਆਗੇ, ਉਹਦੀ ਵੀ ਲੋੜ ਨਹੀਂ। ਫਿਰ ਚਾਹੀਦਾ ਕੀ ਹੈ? ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਐਸੀ ਜਦੋਂ ਅੰਦਰ ਨਿਸ਼ਕਾਮ ਭਾਵਨਾ ਦੇ ਨਾਲ ਸੇਵਾ ਹੋਵੇ, ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪਰਾਪਤ ਸਵਾਮੀ, ਫਿਰ ਸਵਾਮੀ ਮਾਲਕ ਦੀ ਸੁਖੈਨ ਹੀ ਪ੍ਰਾਪਤੀ ਹੋ ਜਾਂਦੀ ਹੈ। ਗੁਰੂ ਦੀ ਸੇਵਾ ਵਿਅਰਥ ਨਹੀਂ ਜਾਂਦੀ। ਤਿਲ ਜਿੰਨੀ ਵੀ ਘਾਲਣਾ ਸਤਿਗੁਰੂ ਜੀ ਆਪਣੇ ਸੇਵਕ ਦੀ ਐਵੇਂ ਨਹੀਂ ਜਾਣ ਦਿੰਦੇ, ਵਿਅਰਥ ਨਹੀਂ ਜਾਣ ਦਿੰਦੇ। ਆਓ ਗੁਰਸ਼ਬਦ ਦੀ ਵਿਚਾਰ ਸਰਵਨ ਕਰਨ ਦੇ ਵਾਸਤੇ ਆਪੋ ਆਪਣੇ ਖਿਆਲਾਂ ਨੂੰ ਬਾਹਰੋਂ ਰੋਕੀਏ, ਸਾਵਧਾਨ ਇਕਾਗਰ ਚੀਤ ਹੁੰਦੇ ਹੋਏ ਮਨ ਕਰਕੇ ਹਾਜ਼ਰੀਆਂ ਲਵਾਈਏ, ਰਸਨਾ ਕਰੀਏ ਪਵਿੱਤਰ। ਸਾਰੇ ਗੱਜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ, ਫੇਰ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਸੂਖ ਮੰਗਲ ਕਲਿਆਣ ਸਹਿਜ ਧੁਨਾ, ਪ੍ਰਭ ਕੇ ਚਰਨ ਨਿਹਾਰਿਆ।
ਸੋਰਠ ਰਾਗ ਅੰਦਰ ਪੰਜਵੇਂ ਗੁਰੂ ਨਾਨਕ, ਪੰਜਵੇਂ ਸਰੂਪ, ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਪਦੇਸ਼ ਬਖਸ਼ਿਸ਼ ਕਰਦੇ ਹਨ। ਪ੍ਰਭ ਕੇ ਚਰਨ ਨਿਹਾਰਿਆ, ਨਿਹਾਰਿਆ ਦਾ ਅਰਥ ਹੁੰਦਾ ਹੈ ਵੇਖਣਾ। ਤੇ ਯੂਪੀ ਦੇ ਇਲਾਕੇ ਵਿੱਚ ਨਿਹਾਰਨ ਦਾ ਭਾਵ ਹੁੰਦਾ ਹੈ ਵੀ ਨੀਝ ਲਾ ਕੇ, ਧਿਆਨ ਲਾ ਕੇ ਵੇਖੀ ਜਾਣਾ, ਇੱਕ ਟੱਕ ਲਗਾਤਾਰ ਵੇਖਦੇ ਹੀ ਰਹਿਣਾ, ਧਿਆਨ ਪਾਸੇ ਨਾ ਜਾਣਾ। ਇਹ ਯੂਪੀ ਦੀ ਦਿਹਾਤੀ ਬੋਲੀ ਹੈ। ਉੱਥੇ ਨਿਹਾਰਨ ਦਾ ਮਤਲਬ ਹੈ ਵੀ ਬਾਰ ਬਾਰ ਵੇਖਦੇ ਹੀ ਰਹਿਣਾ ਇੱਕ ਟੱਕ। ਸੋ ਜਿਨ੍ਹਾਂ ਨੇ ਗੁਰੂ ਦੇ ਚਰਨ ਨਿਹਾਰਿਆ ਵੇਖੇ ਹਨ। ਹੁਣ ਗੁਰਬਾਣੀ ਅੰਦਰ ਜਿਤਨਾ ਸਮਾਂ ਸਤਿਗੁਰੂ ਮਹਾਰਾਜ ਆਪ ਪੰਜ ਭੂਤਕ ਸਰੀਰ ਕਰਕੇ ਸਨ, ਗੁਰੂ ਜੋਤ ਸਰੀਰ ਵਿੱਚ ਵਰਤ ਰਹੀ ਸੀ, ਪਰ ਉਹ ਸਤਿਗੁਰੂ ਦੇ ਜਿਹੜੇ ਸਰੀਰ ਉਹ ਸਾਡੇ ਸਰੀਰਾਂ ਵਰਗੇ ਨਹੀਂ। ਫਿਰ ਆਪਾਂ ਹੈਰਾਨ ਹੋ ਜਾਵਾਂਗੇ ਵੀ ਇਹ ਕਿਸ ਤਰ੍ਹਾਂ ਹੈ। ਇਹਦਾ ਉੱਤਰ ਕਲਗੀਧਰ ਪਾਤਸ਼ਾਹ ਨੇ ਆਪ ਦਿੱਤਾ ਹੈ। ਸ਼ਹੀਦ ਭਾਈ ਮਨੀ ਸਿੰਘ ਜੀ ਉਹਨਾਂ ਨੇ ਗਿਆਨ ਰਤਨਾਵਲੀ, ਜਿਹਦਾ ਨਾਮ ਜਨਮ ਸਾਖੀ ਭਾਈ ਮਨੀ ਸਿੰਘ ਜੀ ਹੈ, ਉਹਦੇ ਵਿੱਚ ਜ਼ਿਕਰ ਆਇਆ ਕਿ ਕਲਗੀਧਰ ਪਾਤਸ਼ਾਹ ਨੇ ਜਦੋਂ ਕੱਤਕ ਸੂਦੀ ਦੂਜ ਵਾਲੇ ਦਿਨ ਹੁਣ ਤਖ਼ਤ ਸ੍ਰੀ ਸੱਚਖੰਡ ਜੋ ਹਜ਼ੂਰ ਸਾਹਿਬ ਉਸ ਅਸਥਾਨ 'ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਿਆਈ ਗੱਦੀ ਦੇ ਦਿੱਤੀ, ਅਗਲੇ ਦਿਨ ਸਤਿਗੁਰੂ ਜੀ ਹੁਣ ਦੀਵਾਨ ਵਿੱਚ ਬੈਠੇ ਹੋਏ ਹਨ, ਤੀਜ ਵਾਲੇ ਦਿਨ ਵੀ ਰਹੇ ਅਤੇ ਚੌਥ ਵਾਲੇ ਦਿਨ ਵੀ ਰਹੇ ਅਤੇ ਪੰਚਮੀ ਵਾਲੇ ਦਿਨ ਸਤਿਗੁਰੂ ਜੀ ਸੱਚਖੰਡ ਗਮਨ ਕਰਦੇ ਹਨ। ਹੁਣ ਦੀਵਾਨ ਸਜਿਆ ਹੋਇਆ ਹੈ, ਸੰਗਤਾਂ ਆ ਕੇ ਦਰਸ਼ਨ ਕਰ ਰਹੀਆਂ ਹਨ, ਮੁਖੀ ਜੋ ਸਿੱਖ ਜਿਨ੍ਹਾਂ ਨਾਲ ਸਤਿਗੁਰੂ ਦਾ ਬੜਾ ਪਿਆਰ ਸੀ ਉਹ ਸਤਿਗੁਰੂ ਦੇ ਚਰਨਾਂ 'ਤੇ ਸਿਰ ਰੱਖ ਕੇ ਵੀ ਮੱਥਾ ਟੇਕਦੇ, ਪਰ ਆਮ ਸੰਗਤਾਂ ਸਾਰੀਆਂ ਦੂਰੋਂ ਹੀ ਨਮਸਕਾਰ ਕਰਕੇ ਬੈਠ ਜਾਂਦੀਆਂ। ਭਾਈ ਨੰਦ ਲਾਲ ਜੀ ਨੇ ਰੋਜ਼ਾਨਾ ਦੀ ਤਰ੍ਹਾਂ ਨੇੜੇ ਹੋ ਕੇ ਮੱਥਾ ਟੇਕਿਆ, ਪਰ ਹੈਰਾਨ ਹਨ ਵੀ ਸਤਿਗੁਰੂ ਜੀ ਦੇ ਚਰਨ ਦਿਖਾਈ ਦੇ ਰਹੇ ਹਨ ਪਰ ਚਰਨ ਪਕੜ ਵਿੱਚ ਨਹੀਂ ਆ ਰਹੇ। ਕਹਿੰਦੇ ਮਹਾਰਾਜ, ਇਹ ਆਪ ਜੀ ਦਾ ਕੀ ਕੌਤਕ ਹੈ? ਤਾਂ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਲਿਖਿਆ ਹੈ, ਕਲਗੀਧਰ ਪਾਤਸ਼ਾਹ ਨੇ ਕਿਹਾ ਕਿ ਜੋ ਅਸੀਂ ਦਸ ਸਰੂਪ ਧਾਰੇ ਹਨ ਇਹ ਸਾਡਾ ਦਸਵਾਂ ਸਰੂਪ ਹੈ। ਜਦੋਂ ਗੁਰੂ ਨਾਨਕ ਦੀ ਜੋਤ ਇਸ ਰੂਪ ਵਿੱਚ ਇਹ ਸਰੀਰ ਵਿੱਚ ਆ ਕੇ ਟਿਕ ਜਾਂਦੀ ਹੈ, ਸਤਿਗੁਰੂ ਨਾਨਕ ਦੇਵ ਤਾਂ ਪ੍ਰਕਾਸ਼ ਰੂਪ ਹੀ ਸਨ, ਸ਼ਬਦ ਰੂਪ ਹੀ ਸਨ, ਉਦੋਂ ਫਿਰ ਇਹ ਸਰੀਰ ਜਿਹੜਾ ਹੈ ਇਹ ਦਿਬ ਬਣ ਜਾਂਦਾ ਹੈ। ਭਾਈ ਗੁਰਦਾਸ ਜੀ ਨੇ ਵੀ ਦਿਬ ਦੇਹ ਦਾ ਜ਼ਿਕਰ ਕੀਤਾ ਹੈ ਆਪਣੀਆਂ ਵਾਰਾਂ ਦੇ ਵਿੱਚ, ਅਤੇ ਸਤਿਗੁਰੂ ਜੀ ਨੇ ਹੋਰ ਸਪਸ਼ਟ ਕਿਹਾ ਵੀ ਜਿਸ ਤਰ੍ਹਾਂ ਪੰਜਾਂ ਤੱਤਾਂ ਦੀ ਸਤੋ ਅੰਸ਼ ਤੋਂ ਮਨ ਬੁੱਧ ਚਿੱਤ ਹੰਕਾਰ ਇਹ ਸੂਖਮ ਅੰਤਰੀਵ ਇੰਦਰੇ ਬਣਦੇ ਹਨ, ਇਸੇ ਤਰ੍ਹਾਂ ਹੀ ਸਾਡਾ ਜੋ ਸਰੀਰ ਹੈ ਇਹ ਪੰਜਾਂ ਤੱਤਾਂ ਦਾ ਤਾਂ ਹੈ ਪਰ ਪੰਜਾਂ ਤੱਤਾਂ ਦੀ ਸਤੋ ਅੰਸ਼ ਦਾ ਇਹ ਸਾਡਾ ਸਰੀਰ ਹੈ। ਇਹ ਸਾਡੀ ਹੀ ਇੱਛਾ ਅਨੁਸਾਰ ਤੁਹਾਨੂੰ ਇਉਂ ਲੱਗਦਾ ਸੀ ਵੀ ਸਤਿਗੁਰੂ ਜੀ ਸਾਡੇ ਵਾਂਗ ਹੀ ਸਾਰੀ ਕਿਰਿਆ ਕਰਦੇ ਹਨ, ਸਰੀਰ ਦਿਖਾਈ ਵੀ ਦਿੰਦਾ ਸੀ, ਪਰ ਅੱਜ ਇਹ ਹੁਣ ਸਾਡੀ ਹੀ ਮੌਜ ਹੈ, ਸਰੀਰ ਦਿਖਾਈ ਤਾਂ ਦੇ ਰਿਹਾ ਹੈ ਪਰ ਤੁਹਾਡੀ ਪਕੜ ਵਿੱਚ ਨਹੀਂ ਆ ਸਕਦਾ। ਤਾਂ ਭਾਈ ਨੰਦ ਲਾਲ ਜੀ ਨੇ ਪੁੱਛ ਹੀ ਲਿਆ, ਮਹਾਰਾਜ ਵੀ ਕਿੰਨੇ ਕੁ ਤੁਹਾਡੇ ਰੂਪ ਹਨ? ਤਾਂ ਸਤਿਗੁਰੂ ਜੀ ਨੇ ਫਰਮਾਇਆ, ਤੀਨ ਰੂਪ ਹੈ ਮੋਹੇ ਕੇ, ਸੁਨੋ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੋਹੇ ਸਮਝਾਏ। ਏਕ ਰੂਪ ਤਿਹ ਗੁਣ ਤੇ ਪਰੈ, ਨੇਤ ਨੇਤ ਜਿਹ ਨਿਗਮ ਉਚਰੈ। ਉਹ ਤਿੰਨਾਂ ਗੁਣਾਂ ਤੋਂ ਰਹਿਤ ਹੈ, ਤਿੰਨ ਗੁਣ ਮਾਇਆ ਦੇ ਹਨ, ਉਹ ਮਾਇਆ ਦੇ ਤਿੰਨਾਂ ਗੁਣਾਂ ਤੋਂ ਰਹਿਤ ਹੈ, ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹ ਗੁਣ ਤੇ ਪ੍ਰਾਪੇਨ। ਤਿਸਹਿ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ। ਜਿਸ ਤੇ ਵਾਹਿਗੁਰੂ ਦੀ ਪ੍ਰਸੰਨਤਾ ਹੋਵੇ ਉਹ ਆਪਣੇ ਉਸ ਰੂਪ ਨੂੰ ਜਣਾ ਦਿੰਦਾ ਹੈ। ਸੋ ਇਹ ਸਾਡਾ ਸਰੂਪ ਉਹ ਹੈ। ਦੂਸਰਾ ਰੂਪ ਗ੍ਰੰਥ ਜੀ ਜਾਣ, ਤਿਨਕੇ ਅੰਗ ਮੇਰੇ ਕਰਮਾਨ। ਅਤੇ ਹੁਣ ਦੂਸਰਾ ਸਾਡਾ ਸਰੂਪ ਗੁਰੂ ਗ੍ਰੰਥ ਜੀ ਹਨ, ਕਿਉਂਕਿ ਸਤਿਗੁਰੂ ਜੀ ਨੇ ਗੁਰਿਆਈ ਦੇ ਦਿੱਤੀ ਹੈ ਦੂਜ ਵਾਲੇ ਦਿਨ, ਇਹ ਤੀਜ ਵਾਲੇ ਅਗਲੇ ਦਿਨ ਦਾ ਬਚਨ ਹੈ ਵੀ ਅੰਗ ਜਿੰਨੇ ਹਨ ਲਗਾ ਮਾਤਰਾ ਜੋ ਹਨ ਉਹ ਸਾਡੇ ਸਰੀਰ ਦੇ ਅੰਗ ਜਾਣਨਾ ਕਰੋ, ਇਹ ਸਾਡਾ ਹੀ ਰੂਪ ਹੈ। ਤੀਸਰ ਰੂਪ ਸਿੱਖ ਹੈ ਮੋਰ, ਗੁਰਬਾਣੀ ਰਤ ਜਿਸ ਨਿਸਭੋਰ। ਅਤੇ ਤੀਜਾ ਸਾਡਾ ਰੂਪ ਉਹ ਸਾਡਾ ਸਿੱਖ ਹੈ, ਉਹ ਖਾਲਸਾ ਸਾਡਾ ਖਾਸ ਰੂਪ ਹੈ ਜੋ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਦੇ ਨਾਲ ਪਿਆਰ ਕਰਦਾ ਹੈ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪੈ ਅਰੋਗਾ। ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਸਾਨੂੰ ਇਹ ਰਹਿਤ ਨਾਮਾ ਦੱਸਿਆ ਹੈ। ਵੀ ਜਿਹੜਾ ਗੁਰੂ ਦਾ ਸਿੱਖ ਕਹਾਉਂਦਾ ਹੈ ਆਪਣੇ ਆਪ ਨੂੰ, ਗੁਰ ਸਤਿਗੁਰ ਕਾ ਜੋ ਸਿੱਖ ਆਖਾਇਆ ਸੋ ਭਲਕੇ ਉੱਠ ਹਰ ਨਾਮ ਤੇ ਆਵੇ, ਉਹ ਸਾਡਾ ਹੀ ਰੂਪ ਹੈ ਜੋ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਦਾ ਹੈ, ਸਿਮਰਨ ਕਰਦਾ ਹੈ, ਉਹ ਸਾਡਾ ਹੀ ਰੂਪ ਹੈ। ਸੋ ਵਿਚਾਰ ਸੀ ਗੁਰ ਕੇ ਚਰਨ ਨਿਹਾਰਿਆ, ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਹੁਣ ਸਤਿਗੁਰੂ ਜੀ ਨੇ ਇਹ ਵੀ ਸਪਸ਼ਟ ਕੀਤਾ ਹੈ ਵੀ ਉਦੋਂ ਸਤਿਗੁਰੂ ਦੇ ਜੋ ਸਰੂਪ ਸਨ, ਪੰਜ ਭੂਤਕ ਸਰੀਰ ਸੀ, ਭਾਈ ਗੋਂਦਾ ਜੀ ਨੇ ਚਰਨਾਂ ਦਾ ਧਿਆਨ ਧਾਰਿਆ ਕਾਬਲ ਦੇ ਵਿੱਚ, ਸਤਿਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਦੀਵਾਨ ਦੇ ਵਿੱਚ ਹੀ ਬੈਠੇ ਰਹੇ। ਪੁੱਛਿਆ ਮਹਾਰਾਜ ਕੀ ਕਾਰਨ, ਕਹਿੰਦੇ ਵੀ ਹੁਣ ਉਹ ਚਰਨ ਛੱਡਦਾ ਤਾਂ ਹੀ ਨਾ ਸੀ ਉੱਠ ਕੇ ਲੰਗਰ ਵਿੱਚ ਆਉਂਦੇ, ਉਹ ਵੀ ਕੌਤਕ ਹੈ। ਦੂਸਰਾ ਸਤਿਗੁਰੂ ਦਾ ਬਚਨ ਹੈ ਵੀ ਜੋ ਸ਼ਬਦ ਹੈ ਇਹੀ ਸਤਿਗੁਰੂ ਦੇ ਚਰਨ ਹਨ। ਇਸ ਗੱਲ ਨੂੰ ਸਤਿਗੁਰੂ ਜੀ ਫਰਮਾਉਂਦੇ ਪੱਲੇ ਬੰਨ ਲਓ, ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ, ਜੋ ਸ਼ਬਦ ਹੈ ਇਹੀ ਸਤਿਗੁਰੂ ਦੇ ਚਰਨ ਹਨ। ਸੋ ਜਿਨ੍ਹਾਂ ਨੇ ਗੁਰੂ ਦੇ ਚਰਨ ਵੇਖੇ ਹਨ, ਹੁਣ ਵੇਖੇ ਕਿਵੇਂ ਜਾਂਦੇ ਹਨ, ਬਾਹਰ ਅਸੀਂ ਵੇਖਦੇ ਹਾਂ, ਅੰਦਰੋਂ ਜਦੋਂ ਸਾਡੀ ਅੰਤਰਮੁਖ ਬਿਰਤੀ ਹੋਏਗੀ, ਜਦੋਂ ਹਿਰਦੇ ਅੰਦਰ ਧਿਆਨ ਜੁੜੇਗਾ, ਉਦੋਂ ਫਿਰ ਉਹ ਸ਼ਬਦ ਦਿਖਾਈ ਦਿੰਦੇ ਹਨ। ਆਪਾਂ ਇਤਿਹਾਸ ਪੜ੍ਹਿਆ ਹੋਏਗਾ, ਵੇਦਾਂ ਦੇ ਰਿਸ਼ੀ ਮੁਨੀ ਵੀ ਕਹਿੰਦੇ ਵੀ ਅਸੀਂ ਗਿਆਨ ਦੇਖਿਆ ਹੈ ਹਿਰਦੇ ਵਿੱਚ। ਈਸਾ ਮਸੀਹ ਨੇ ਵੀ ਕਿਹਾ ਵੀ ਮੈਂ ਗਿਆਨ ਨੂੰ ਦੇਖਿਆ ਹੈ। ਸੁਰੋਹ ਵਿਚਾਰ, ਉਹ ਜਿਹੜੀ ਬਾਣੀ ਹੈ ਪਸਿਅੰਤੀ, ਪਸਿਅੰਤ ਦਾ ਅਰਥ ਵੀ ਵੇਖਣਾ ਹੀ ਹੁੰਦਾ ਹੈ। ਸੋ ਜਦੋਂ ਧਿਆਨ ਹਿਰਦੇ ਵਿੱਚ ਜੁੜਨ ਲੱਗ ਜਾਏ, ਉਦੋਂ ਫਿਰ ਉਹ ਸ਼ਬਦ ਦੇ ਸਾਨੂੰ ਅੰਦਰੋਂ ਦੀਦਾਰ ਹੁੰਦੀ, ਉਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਕਥਨ ਕਹਿਣ ਕੋ ਸੋਝੀ ਨਾਹੀਂ, ਜੋ ਪੇਖੈ ਤਿਸ ਬਣ ਆਵੇ। ਹੁਣ ਸ਼ਬਦ ਹੀ ਸਤਿਗੁਰੂ ਦੇ ਚਰਨ ਹਨ। ਸੁਖ ਮੰਗਲ ਕਲਿਆਣ ਸਹਿਜ ਧੁਨ, ਹੁਣ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦੇ ਦਰਸ਼ਨ ਕਰ ਲਏ, ਸ਼ਬਦ ਦੇ ਦਰਸ਼ਨ ਕਰ ਲਏ, ਸ਼ਬਦ ਹਿਰਦੇ ਅੰਦਰ ਸਾਖਿਆਤਕਾਰ ਹੋ ਗਿਆ, ਪ੍ਰਗਟ ਹੋ ਗਿਆ, ਉਹਨਾਂ ਨੂੰ ਫਿਰ ਕੀ ਪ੍ਰਾਪਤੀ ਹੁੰਦੀ ਹੈ? ਸੁਖ, ਉਹਨਾਂ ਨੂੰ ਸੁਖ ਮਿਲਦਾ ਹੈ। ਮੰਗਲ, ਉਹਨਾਂ ਨੂੰ ਖੁਸ਼ੀਆਂ ਮਿਲਦੀਆਂ ਹਨ। ਕਲਿਆਣ, ਸਹਿਜੇ ਹੀ ਉਹਨਾਂ ਨੂੰ ਆਨੰਦ ਪ੍ਰਾਪਤ ਹੁੰਦਾ ਹੈ। ਸੁਖ ਮੰਗਲ ਕਲਿਆਣ, ਮੰਗਲ ਦਾ ਅਰਥ ਵੀ ਖੁਸ਼ੀ ਵੀ ਹੈ, ਮੰਗਲ ਦਾ ਅਰਥ ਉਸਤਤ ਵੀ ਹੈ। ਹੁਣ ਜਦੋਂ ਆਪਾਂ ਗੁਰਬਾਣੀ ਦੀ ਕਥਾ ਆਰੰਭ ਕਰਦੇ ਹਾਂ, ਉਸ ਤੋਂ ਪਹਿਲਾਂ ਜੋ ਉਸਤਤ ਕਰਦੇ ਹਾਂ, ਸਤਿਗੁਰਾਂ ਦੀ ਉਸਤਤ ਕਰਦੇ ਹਾਂ, ਗੁਰਬਾਣੀ ਦੀਆਂ ਪੰਕਤੀਆਂ ਦੇ ਦੁਆਰਾ ਜਾਂ ਸਤਿਗੁਰੂ ਜੀ ਦਾ ਨਾਮ ਲੈ ਕੇ, ਉਸ ਨੂੰ ਵੀ ਆਪਾਂ ਮੰਗਲ ਕਹਿੰਦੇ ਹਾਂ। ਮੰਗਲ ਨਾਮ ਉਸਤਤ ਦਾ ਵੀ ਹੈ, ਵਡਿਆਈ ਦਾ ਵੀ ਹੈ, ਮੰਗਲ ਨਾਮ ਖੁਸ਼ੀ ਦਾ ਵੀ ਹੈ। ਸੋ ਸਹਿਜੇ ਹੀ ਉਹਨਾਂ ਨੂੰ ਆਤਮਿਕ ਸੁੱਖ ਵੀ ਮਿਲਦਾ ਹੈ, ਅੰਦਰੋਂ ਵੀ ਉਹ ਸੁਖੀ ਅਤੇ ਕਲਿਆਣ, ਬਾਹਰੋਂ ਸੰਸਾਰ ਵਿੱਚ ਵੀ ਉਹਨਾਂ ਨੂੰ ਕੋਈ ਦੁੱਖ ਦੇ ਨਹੀਂ ਸਕਦਾ। ਕੋਈ ਨਾ ਪਹੁੰਚਣਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ। ਅਤੇ ਸਹਿਜ ਧੁਨ, ਸਹਿਜ ਧੁਨ ਦਾ ਆਖਰੀ ਅਰਥ ਹੈ, ਸਹਿਜ ਅਰਥ ਹੁੰਦਾ ਹੈ ਗਿਆਨ। ਅਤੇ ਸਹਿਜ ਦੇ ਹੋਰ ਵੀ ਅਰਥ ਹਨ। ਭਾਈ ਗੁਰਦਾਸ ਜੀ ਨੇ ਵੀ ਸਹਿਜ ਦੇ ਕਾਫੀ ਅਰਥ ਲਿਖੇ ਹਨ, ਗੁਰਬਾਣੀ ਅੰਦਰ ਵੀ ਕਈ ਭਾਵਾਂ ਵਿੱਚ ਆਇਆ ਹੈ। ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੈ ਸਹਿਸਾ ਨਾ ਜਾਏ। ਇੱਥੇ ਸਹਿਜ ਅਰਥ ਗਿਆਨ ਵੀ ਹੈ। ਸੋ ਸਹਿਜੇ ਹੀ ਹਰ ਨਾਮ ਲਿਹੋ, ਹਰ ਤੱਤ ਨਾ ਖੋਈਏ। ਇੱਥੇ ਸਹਿਜ, ਸਹਿਜ ਦਾ ਮਤਲਬ ਹੈ ਹੌਲੀ ਹੌਲੀ ਨਾਮ ਜਪੋ। ਅਤੇ ਸਹਿਜ ਦਾ ਅਰਥ ਇਹ ਵੀ ਹੈ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਸਹਿਜ ਸੇਤੀ ਦਾ ਭਾਵ ਨਿਰਯਤਨ ਹੀ, ਸੁਭਾਵਕ ਹੀ ਸਤਿਗੁਰੂ ਨੇ ਮਿਹਰ ਕਰ ਦਿੱਤੀ, ਉਹਦੀ ਪ੍ਰਾਪਤੀ ਹੋ ਗਈ। ਜੇ ਸਹਿਜ ਦਾ ਅਰਥ ਹੁੰਦਾ ਹੈ ਧੀਰਜ, ਹੌਸਲਾ। ਸੋ ਜਿਸ ਮਨੁੱਖ ਦੇ ਅੰਦਰ ਸਹਿਜ ਹੈ, ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਜਿਹਦੇ ਅੰਦਰ ਧੀਰਜ ਹੈ, ਹੌਸਲਾ ਹੈ, ਸਹਿਜ ਹੈ, ਉਹ ਬੰਦਾ ਸੰਸਾਰ ਵਿੱਚ ਵੀ ਤਰੱਕੀ ਕਰੇਗਾ ਅਤੇ ਰੂਹਾਨੀਅਤ ਵਿੱਚ ਵੀ ਉਹਦੀ ਤਰੱਕੀ ਹੁੰਦੀ ਹੈ। ਜਿਹਦੇ ਅੰਦਰ ਕਾਲਾਪਨ ਨਹੀਂ ਹੈ, ਤੇਜ਼ੀ ਨਹੀਂ ਹੈ, ਸਹਿਜ ਹੈ, ਧੀਰਜ ਹੈ, ਹੌਸਲਾ ਹੈ। ਗੁਰਬਾਣੀ ਅੰਦਰ ਸਹਿਜ ਦੇ ਕਈ ਅਰਥ ਆਏ ਹਨ। ਸੋ ਭਗਤ ਕਬੀਰ ਜੀ ਨੇ ਵੀ ਲਿਖਿਆ ਹੈ ਕਿ ਨਿੰਮ ਨੂੰ ਅੰਮ੍ਰਿਤ ਪਾ ਪਾ ਕੇ ਸਿੰਜਿਆ, ਪਰ ਕਹਿਤ ਕਬੀਰ ਵਾਕਾ ਸਹਿਜ ਨਾ ਜਾਈ, ਉਹਦਾ ਸੁਭਾਅ ਨਹੀਂ ਜਾਂਦਾ। ਸਹਿਜ ਦਾ ਅਰਥ ਸੁਭਾਅ ਵੀ ਹੈ। ਇੱਥੇ ਜੋ ਸਹਿਜ ਦਾ ਅਰਥ ਹੈ ਉਹ ਆਤਮਕ ਅਡੋਲਤਾ ਹੈ, ਧੀਰਜ ਹੈ, ਹੌਸਲਾ ਹੈ। ਧੁਨੀ ਦਾ ਅਰਥ ਹੁੰਦਾ ਹੈ ਆਵਾਜ਼, ਧੁਨੀ ਦਾ ਅਰਥ ਹੁੰਦਾ ਹੈ ਕੇਂਦਰੀ ਭਾਵ। ਜਿਵੇਂ ਆਪਾਂ ਕਹਿੰਦੇ ਹਾਂ ਵੀ ਇਹ ਬੰਦਾ ਕਹਿਣਾ ਕੀ ਚਾਹੁੰਦਾ, ਇਹਦੀ ਧੁਨੀ ਕੀ ਹੈ, ਇਹਦੇ ਅੰਦਰ ਗਹਿਰਾਈ ਵਿੱਚ ਕੀ ਗੱਲ ਹੈ। ਸਹਿਜ ਧੁਨੀ ਨਾਮ ਆਵਾਜ਼ ਦਾ ਵੀ ਹੈ। ਹੁਣ ਸਾਡੇ ਸਰੀਰ ਵਿੱਚ ਵੀ ਇੱਕ ਹਿੱਸਾ ਹੈ ਸਰੀਰ ਦਾ, ਜਿਹਨੂੰ ਆਪਾਂ ਧੁਨੀ ਕਹਿੰਦੇ ਹਾਂ। ਧੁਨੀ ਨਾਮ ਹੈ ਨਾਭੀ ਦਾ। ਹੁਣ ਨਾਭੀ ਦਾ ਨਾਮ ਧੁਨੀ ਕਿਵੇਂ ਪਿਆ? ਕਿਉਂਕਿ ਇੱਥੇ ਧੁਨੀ ਆਵਾਜ਼ ਪੈਦਾ ਹੁੰਦੀ ਹੈ। ਜਿਹੜੇ ਅਭਿਆਸੀ ਹਨ ਉਹਨਾਂ ਨੂੰ ਇਸ ਗੱਲ ਦਾ ਅਨੁਭਵ ਹੁੰਦਾ ਹੈ ਵੀ ਜੋ ਕੁਝ ਵੀ ਅਸੀਂ ਬੋਲਣਾ ਚਾਹੁੰਦੇ ਹਾਂ ਉਹਦੀ ਪਹਿਲਾਂ ਸੂਖਮ ਧੁਨੀ ਆਵਾਜ਼, ਉਹ ਜਿੱਥੇ ਧੁਨੀ ਨਾਭੀ ਪਰਾ ਬਾਣੀ ਹੈ ਇੱਥੇ ਆਏਗੀ। ਇਸ ਤੋਂ ਬਾਅਦ ਫਿਰ ਜਦੋਂ ਉਹ ਧੁਨੀ ਉੱਪਰ ਉੱਠੇਗੀ, ਹਿਰਦੇ ਵਿੱਚ ਆਏਗੀ, ਪਸੰਤੀ ਬਾਣੀ, ਉੱਥੇ ਫਿਰ ਅੱਖਰ ਬਣਨਗੇ, ਉਹ ਅੱਖਰ ਦਿਖਾਈ ਦੇਣਗੇ। ਇਸ ਕਰਕੇ ਉਹਨੂੰ ਪਸੰਤੀ ਨਾ ਵੇਖਣ ਦਾ ਹੈ। ਫਿਰ ਜੋ ਅਸੀਂ ਬੋਲਣਾ ਚਾਹੁੰਦੇ ਹਾਂ ਫਿਰ ਕੰਠ ਵਿੱਚ ਆਏਗੀ ਵੀ ਅਸੀਂ ਹੁਣ ਬੋਲਣਾ ਕੀ ਹੈ, ਅਤੇ ਬੈਖਰੀ ਬਾਣੀ ਦੁਆਰਾ ਅਸੀਂ ਬੋਲ ਦਿੰਦੇ ਹਾਂ। ਇਤਨਾ ਕੁਝ ਇਹ ਆਪਣੇ ਆਪ ਸੁਭਾਵਕ ਹੀ ਹੁੰਦਾ ਹੈ ਕਿ ਪਤਾ ਹੀ ਨਹੀਂ ਚੱਲਦਾ ਵੀ ਇਹ ਕਿਸ ਤਰ੍ਹਾਂ ਕੀ ਹੋਇਆ। ਪਰ ਜਦੋਂ ਅਸੀਂ ਨਾਮ ਦੀ ਮਹਿਮਾ ਸੁਣਦੇ ਹਾਂ, ਸੁਣਿਆ ਜੋਗ ਜੁਗਤ ਤਨ ਭੇਦ, ਫਿਰ ਸਰੀਰ ਦੇ ਸਾਰੇ ਭੇਦਾਂ ਦਾ ਪਤਾ ਲੱਗ ਜਾਂਦਾ ਹੈ ਸੁਣਨ ਦੇ ਨਾਲ। ਇਸ ਕਰਕੇ ਆਪਾਂ ਜੋ ਨਾਭੀ, ਇਸ ਨੂੰ ਧੁਨੀ ਵੀ ਕਹਿੰਦੇ ਹਾਂ ਕਿਉਂਕਿ ਧੁਨੀ ਉੱਥੋਂ ਪ੍ਰਗਟ ਹੁੰਦੀ ਹੈ। ਸਹਿਜ ਧੁਨ ਆਤਮਕ ਅਡੋਲਤਾ, ਸਹਿਜੇ ਹੀ ਉਹ ਆਤਮਕ ਆਨੰਦ, ਖੁਸ਼ੀ, ਖੇੜਾ ਜੋ ਹੈ ਉਹ ਪ੍ਰਾਪਤ ਹੋਏਗਾ ਪ੍ਰਭ ਕੇ ਚਰਨ ਨਿਹਾਰਿਆ, ਗੁਰੂ ਦੇ ਦਰਸ਼ਨ ਕਰਦਿਆਂ, ਗੁਰੂ ਸ਼ਬਦ ਦੇ ਦਰਸ਼ਨ ਕਰਦਿਆਂ। ਹਿਰਦੇ ਅੰਦਰ ਜਦੋਂ ਸ਼ਬਦ ਸਾਖਿਆਤਕਾਰ ਹੋਏਗਾ, ਪ੍ਰਗਟ ਹੋਏਗਾ, ਉਦੋਂ ਇਹ ਸਾਰੀਆਂ ਬਖਸ਼ਾਂ ਪ੍ਰਾਪਤ ਹੋਣਗੀਆਂ।
ਰੱਖਣਹਾਰੈ ਰਾਖਿਓ ਬਾਰਕ, ਸਤਿਗੁਰ ਤਾਪ ਉਤਾਰਿਆ।
ਸੋ ਅਸੀਂ ਸਾਰੇ ਹੀ ਪਰਮਾਤਮਾ ਦੇ ਬਾਲਕ ਹਾਂ। ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰ ਹਾਈ। ਤੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਜਦੋਂ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਹਨਾਂ ਨੂੰ ਬੁਖਾਰ ਆਇਆ ਸਰੀਰ 'ਤੇ। ਉਦੋਂ ਸਤਿਗੁਰੂ ਜੀ ਨੇ ਬੁਖਾਰ ਜਦੋਂ ਉੱਤਰ ਗਿਆ ਫਿਰ ਸ਼ੁਕਰਾਨਾ ਕਰਦਿਆਂ ਹੋਇਆ ਸ਼ਬਦ ਉਚਾਰਿਆ। ਇਹ ਵੀ ਇਤਿਹਾਸ ਵਿੱਚ ਜ਼ਿਕਰ ਆਇਆ ਹੈ ਕਿ ਆਸਾ ਰਾਗ ਦੇ ਅੰਦਰ ਸਤਿਗੁਰੂ ਜੀ ਨੇ ਜੋ ਸ਼ਬਦ ਉਚਾਰਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪ੍ਰਕਾਸ਼ ਦੀ, ਜਨਮ ਦੀ ਖੁਸ਼ੀ ਦੇ ਵਿੱਚ, ਸਤਿਗੁਰੂ ਸਾਚੇ ਦੀਆ ਭੇ ਚਿਰ ਜੀਵਨ ਉਪਜਿਆ ਸੰਜੋਗ, ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਵੀ ਇਹ ਸ਼ਬਦ ਇਤਿਹਾਸ ਵਿੱਚ ਨਾਲ ਉੱਥੇ ਜ਼ਿਕਰ ਆਉਂਦਾ ਹੈ। ਪਰ ਇੱਥੇ ਤਾਪ ਦਾ ਜ਼ਿਕਰ ਆਇਆ ਹੈ, ਤਾਪ ਗਵਾਇਆ ਗੁਰ ਪੂਰੇ। ਸਤਿਗੁਰੂ ਜੀ ਨੇ ਇਸ ਭਾਵ ਦੇ ਸ਼ਬਦ ਹੋਰ ਵੀ ਉਚਾਰਨ ਕੀਤੇ ਹਨ। ਪਰ ਜੇ ਆਪਾਂ ਸ਼ਬਦ ਦੇ ਕੇਂਦਰੀ ਭਾਵ ਨੂੰ ਲਈਏ ਤਾਂ ਫਿਰ ਅਸੀਂ ਸਾਰੇ ਪਰਮਾਤਮਾ ਦੇ ਬਾਲਕ ਹਾਂ। ਪਰ ਅਣੇ ਹਾਂ, ਬੇਸਮਝ ਹਾਂ। ਅਤੇ ਸਾਨੂੰ ਸਾਰਿਆਂ ਨੂੰ ਕਿਹੜੇ ਤਿੰਨ ਤਾਪ ਚੜ੍ਹਦੇ? ਤਿੰਨ ਤਾਪ ਹਰ ਬੰਦੇ ਨੂੰ ਚੜ੍ਹਦੇ ਹਨ, ਆਦੀ, ਵਿਆਦੀ ਅਤੇ ਉਪਾਧੀ। ਅਤੇ ਸਤਿਗੁਰੂ ਜੀ ਨੇ ਫਰਮਾਇਆ ਵੀ ਹੈ, ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ, ਤਾਂ ਕੋ ਵਿਘਨ ਨਾ ਕਹੋ ਲਾਗੇ ਜਾ ਕੀ ਪ੍ਰਭ ਆ ਗਏ ਅਰਦਾਸ। ਜੋ ਮਾਨਸਿਕ ਰੋਗ ਹਨ, ਜੋ ਮਨ ਨੂੰ ਰੋਗ ਲੱਗੇ ਹੋਏ ਹਨ, ਚਿੰਤਾ ਹੈ ਜਿਹਨੂੰ ਆਪਾਂ ਅੱਜ ਕੱਲ੍ਹ ਟੈਂਸ਼ਨ ਕਹਿ ਦਿੰਦੇ ਹਾਂ, ਇਹਨੂੰ ਆਦੀ ਕਿਹਾ ਹੈ। ਅਤੇ ਵਿਆਧੀ ਸਰੀਰਕ ਰੋਗ, ਜਦੋਂ ਮਨ ਤੋਂ ਚਿੰਤਾ ਟੈਂਸ਼ਨ ਬਰਦਾਸ਼ਤ ਨਹੀਂ ਹੁੰਦੀ, ਉਹ ਫਿਰ ਸਰੀਰ ਨੂੰ ਟ੍ਰਾਂਸਫਰ ਕਰ ਦਿੰਦਾ, ਫਿਰ ਸਰੀਰ ਨੂੰ ਰੋਗ ਲੱਗ ਜਾਂਦੇ ਹਨ। ਅਤੇ ਉਸ ਤੋਂ ਬਾਅਦ ਉਪਾਧੀ ਕਹਿੰਦੇ ਹਨ, ਬਾਹਰਲੀ ਲੜਾਈ ਝਗੜੇ ਕੇਸ ਮੁਕੱਦਮੇ ਕਲੇਸ਼, ਇਹਨਾਂ ਕਰਕੇ ਦੁਖੀ ਰਹਿਣਾ ਪਰੇਸ਼ਾਨ, ਇਹ ਤਿੰਨ ਤਾਪ ਹਨ। ਸੋ ਸਤਿਗੁਰੂ ਦੀ ਜਿਹੜੇ ਸ਼ਰਨ ਵਿੱਚ ਆ ਗਏ, ਜਿਨ੍ਹਾਂ ਨੇ ਪ੍ਰਭ ਕੇ ਚਰਨ ਨਿਹਾਰਿਆ, ਉਹਨਾਂ ਨੂੰ ਸਤਿਗੁਰੂ ਜੀ ਨੇ ਆਪਣੇ ਜਾਣ ਕੇ, ਆਪਣੇ ਬਾਲਕ ਜਾਣ ਕੇ ਰੱਖ ਲਿਆ ਹੈ, ਉਹਨਾਂ ਦੇ ਤਿੰਨੇ ਤਾਪ ਉਤਰ ਗਏ ਹਨ।
ਉਪਰੇ ਸਤਿਗੁਰ ਕੀ ਸਰਣਾਈ।
ਸੋ ਸਤਿਗੁਰੂ ਦੀ ਸ਼ਰਨ ਵਿੱਚ ਆਉਣੇ ਕਰਕੇ ਉਧਾਰ ਹੁੰਦਾ ਹੈ, ਭਲਾ ਹੁੰਦਾ ਹੈ।
ਜਾ ਕੀ ਸੇਵ ਨਾ ਬਿਰਥੀ ਜਾਈ।
ਸਤਿਗੁਰੂ ਜੀ ਐਸੇ ਹਨ ਜਿਨ੍ਹਾਂ ਦੀ ਸੇਵਾ ਕੀਤੀ ਹੋਈ ਬਿਰਥ ਨਹੀਂ ਜਾਂਦੀ।
ਰਹਾਉ ਘਰ ਮਹਿ ਸੁਖ ਬਾਹਰ ਫੁੰਨ ਸੁਖਾ, ਪ੍ਰਭ ਆਪਣੇ ਭਏ ਦਾਏ ਅੱਲਾ।
ਜਦੋਂ ਆਪਣੇ ਪ੍ਰਭੂ, ਹੁਣ ਪ੍ਰਭੂ ਜੋ ਹੈ ਪਰਮਾਤਮਾ, ਉਹ ਸਾਰਿਆਂ ਦਾ ਆਪਣਾ ਹੈ, ਕਿਸੇ ਦਾ ਬਗਾਨਾ ਨਹੀਂ ਹੈ। ਪਰ ਜਿਸ ਨੇ ਉਸ ਨੂੰ ਬਗਾਨਾ ਸਮਝ ਲਿਆ, ਉਹ ਦੁਖੀ ਹੁੰਦਾ ਹੈ, ਕਿਉਂਕਿ ਪ੍ਰਭੂ ਆਪਣਾ ਇਸ ਕਰਕੇ ਕਿਹਾ ਵੀ ਉਹ ਪ੍ਰਭੂ ਸਭ ਦਾ ਆਪਾ ਹੈ, ਉਹਦੀ ਅੰਸ਼ ਅਸੀਂ ਸਾਰੇ ਹੀ ਹਾਂ। ਕਹੋ ਕਬੀਰ ਉਹ ਰਾਮ ਕੀ ਅੰਸ਼, ਉਹਦੀ ਸੱਤਾ ਕਰਕੇ ਅਸੀਂ ਸਾਰੇ, ਜੋ ਕੁਝ ਵੀ ਕਿਰਿਆ ਹੋ ਰਹੀ ਹੈ ਉਹਦੀ ਸੱਤਾ ਕਰਕੇ ਹੈ। ਇਸ ਕਰਕੇ ਪ੍ਰਭੂ ਜੋ ਹੈ ਸਾਡਾ ਆਪਣਾ ਹੈ, ਸਾਡਾ ਆਪਾ ਹੈ। ਸੋ ਜਿਸ 'ਤੇ ਉਹ ਆਪਣਾ ਪ੍ਰਭੂ ਦਿਆਲੂ ਹੋ ਗਿਆ, ਫਿਰ ਘਰ ਵਿੱਚ ਵੀ ਸੁੱਖ ਅਤੇ ਬਾਹਰ ਵੀ ਸੁੱਖ। ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ, ਕਹੁ ਨਾਨਕ ਗੁਰਮੰਤਰ ਦ੍ਰਿੜਾਇਆ। ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਗੁਰ ਮੰਤਰ ਦ੍ਰਿੜ ਕਰਵਾ ਦਿੱਤਾ, ਪੱਕਾ ਕਰਵਾ ਦਿੱਤਾ, ਉਹ ਪ੍ਰਤੱਖ ਵੀ ਘਰ ਵਿੱਚ ਸੁਖੀ ਰਹਿੰਦੇ ਹਨ ਪਰਿਵਾਰ ਵਿੱਚ, ਅਤੇ ਬਾਹਰ ਵੀ ਸਮਾਜ ਵਿੱਚ ਵੀ ਉਹ ਸੁਖੀ ਹਨ। ਹਿਰਦੇ ਰੂਪੀ ਘਰ ਵਿੱਚ ਵੀ ਉਹਨਾਂ ਦੇ ਸੁੱਖ ਆ ਜਾਂਦਾ ਹੈ, ਅਤੇ ਬਾਹਰ ਸਰੀਰਕ ਕਰਕੇ ਵੀ ਉਹ ਸੁਖੀ ਰਹਿੰਦੇ ਹਨ, ਜਿਨ੍ਹਾਂ ਤੇ ਪ੍ਰਭੂ ਆਪਣੇ ਦਿਆਲੂ ਹੋਏ, ਕਿਰਪਾਲੂ ਹੋਏ ਹਨ।
ਨਾਨਕ ਵਿਘਨ ਨਾ ਲਾਗੈ ਕੋ, ਮੇਰਾ ਪ੍ਰਭ ਹੋਆ ਕਿਰਪਾਲਾ।
ਸੋ ਜਿਨ੍ਹਾਂ ਤੇ ਮੇਰਾ ਪ੍ਰਭੂ, ਸਾਡੇ ਪ੍ਰਭੂ, ਸਾਡੇ ਸਾਰਿਆਂ ਦੇ ਪ੍ਰਭੂ ਰੱਖਿਅਕ ਪਰਮਾਤਮਾ ਦੀ ਕਿਰਪਾ ਹੋ ਗਈ, ਉਹਨਾਂ ਨੂੰ ਫਿਰ ਕਿਸੇ ਤਰ੍ਹਾਂ ਦਾ ਕੋਈ ਵਿਘਨ ਨਹੀਂ ਲੱਗਦਾ। ਕੋਟ ਵਿਘਨ ਤਿਸ ਲਾਗਤੇ ਜਿਸਨੂੰ ਵਿਸਰੇ ਨਾਉ। ਜੋ ਪ੍ਰਭੂ ਨੂੰ ਭੁਲਾ ਦਿੰਦੇ ਹਨ, ਉਹਨਾਂ ਨੂੰ ਕਰੋੜਾਂ ਹੀ ਵਿਘਨ ਲੱਗਦੇ ਹਨ, ਪਰ ਜੋ ਉਹਨੂੰ ਯਾਦ ਰੱਖਦੇ ਹਨ, ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਵਿਘਨ ਨਹੀਂ ਲੱਗਦਾ, ਕਿਉਂਕਿ ਵਿਘਨ ਬਿਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ। ਸਤਿਗੁਰੂ ਜੀ ਨੇ ਐਸਾ ਵਾਹਿਗੁਰੂ ਨਾਮ ਦ੍ਰਿੜ ਕਰਾ ਦਿੱਤਾ ਕਿ ਸਾਰੇ ਹੀ ਵਿਘਨ ਦੂਰ ਹੋ ਜਾਂਦੇ ਹਨ। ਖੋਏ ਪਾਪ ਭੈ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਨਾਨਕ ਵਿਘਨ ਨਾ ਲਾਗੇ ਕੋਈ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵਿਘਨ ਨਹੀਂ ਲੱਗਦਾ, ਰੁਕਾਵਟ ਨਹੀਂ ਪੈਂਦੀ, ਮੁਸ਼ਕਲ ਨਹੀਂ ਆਉਂਦੀ। ਮੇਰਾ ਪ੍ਰਭ ਹੋਵਾ ਕਿਰਪਾਲਾ, ਜਿਨ੍ਹਾਂ 'ਤੇ ਮੇਰੇ ਪ੍ਰਭੂ ਦੀ ਕਿਰਪਾ ਹੋਈ। ਹੁਣ ਕਿਰਪਾ ਤਾਂ ਉਹਨਾਂ 'ਤੇ ਹੀ ਹੋਏਗੀ ਜੋ ਪ੍ਰਭੂ ਦਾ ਹੁਕਮ ਮੰਨਣਗੇ। ਅਤੇ ਪ੍ਰਭੂ ਦਾ ਹੁਕਮ ਕੀ ਹੈ ਸਾਡੇ ਸਾਰਿਆਂ ਦੇ ਵਾਸਤੇ? ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਉ। ਕੇਵਲ ਨਾਮ ਜਪੋ ਰੇ ਪ੍ਰਾਣੀ, ਪਰਹੁ ਏਕੀ ਸਰਨਾ। ਇਹ ਹੁਕਮ ਹੈ, ਜਿਨ੍ਹਾਂ ਨੇ ਇਸ ਹੁਕਮ ਦੀ ਪਛਾਣ ਕਰ ਲਈ, ਜਿੰਨੀ ਪਛਾਤਾ ਹੁਕਮ ਤਿੰਨ ਕਦੇ ਨਾ ਰੋਵਣਾ, ਉਹਨਾਂ ਨੂੰ ਰੋਣਾ ਨਹੀਂ ਪੈਂਦਾ, ਫਿਰ ਪਛਤਾਉਣਾ ਨਹੀਂ ਪੈਂਦਾ। ਇਹ ਸਤਿਗੁਰੂ ਜੀ ਨੇ ਸਾਡੇ 'ਤੇ ਮਹਾਨ ਬਖਸ਼ਿਸ਼ ਕਰਕੇ ਪਰਮ ਪਵਿੱਤਰ ਉਪਦੇਸ਼ ਬਖਸ਼ਿਆ ਹੈ। ਕੱਲ੍ਹ ਦਾ ਸਮਾਂ ਹੋਰ, ਸਤਿਗੁਰੂ ਦੀ ਅਸੀਸ ਦਾ ਸਦਕਾ ਗੁਰੂ ਰਾਮਦਾਸ ਸਾਹਿਬ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਸਤਿਗੁਰੂ ਦੀ ਮਿਹਰ ਦਾ ਸਦਕਾ ਕੱਲ੍ਹ ਨੂੰ ਵੀ ਗੁਰਸ਼ਬਦ ਦੀ ਵਿਚਾਰ ਦੀ ਹਾਜ਼ਰੀ, ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰਕੇ ਸਮਾਪਤੀ ਫਤਿਹ ਬੁਲਾਈਏ। ਆਓ ਪਹਿਲਾਂ ਪੰਕਤੀਆਂ ਸਰਵਣ ਕਰੀਏ।
ਘਰ ਮਹਿ ਸੁਖ ਬਾਹਰ ਫੁਨ ਸੁਖਾ, ਪ੍ਰਭ ਆਪਣੇ ਭਏ ਦਇਆਲਾ, ਨਾਨਕ ਬਿਘਨ ਨਾ ਲਾਗੈ ਕੋ, ਮੇਰਾ ਪ੍ਰਭ ਹੋਆ ਕਿਰਪਾਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।